गुरु गरीब निवाज ऊंचा यज्ञ पार प्रभ कथन न जाए अकथ नानक प्रभ शरणागति राखण को समरथ तुदया गैरदास हमारी जियो पिंड सब तेरा कौ नानक सब तेरी वडियाई सब तेरी वडियाई कौ नानक सब तेरी वडियाई कोई ना न जाने मेरा सब डियाइया तेरे नाम दिया वडियाइया तेरे नाम दिया कोई ना न जाने मेरा सब वडियाइया तेरे वडियाइया तेरे नाम दिया कोई ना न जाने मेरा वडियाइया तेरे वडियाइया तेरे नाम दिया परम सत्कार योग गुरु रूप साध संगत जी वाहिगुरु जी का खालसा वाहिगुरु जी की फतेह। सरबत माई भाई धनता दे योग हो जो श्री गुरु ग्रंथ साहब महाराज जी के चरणों में पुजे हो संगत रूप हो के गुरु का जस सरवण कर रहे हैं। गुरमुख प्यारियां तो गुरु दे वचन आप जी ने सरवण किए जिन्ना समा होर सतगुर बख्शते ने अदब सत्कार श्रद्धा नाल बैठ के आपो अपनी वारी विच बोल के लाहा लैने। श्री गुरु नानक देव महाराज जी ने इस संसार विच सब तो वड्डा काम जे कोई कीता है तो वो है समाज सदा गल्लां ने तो सतयुग तो ही चलदियां आ रही हैं। पुन दान करने तीर्थां ते जाना पाठ करने ये तो आदिकाल तो ही चले आ रहे हैं पर श्री गुरु नानक देव जी दे आउण समय सब तो वध जे विगाड़ सी तां समाज विच सी। बड़ी जरूरी बेनती है कि जिस बंदे दा समाजिक जीवन ठीक ना होवे वो बंदा लखां जन्मां विच धर्मी नहीं बन सकदा। धर्म ने उहदे नेड़े ही नहीं आउणा भावे वह चोला पावे भावे वह कृपान पावे भावे वह तिलक लावे बोधी रखे बोधी जैनी जो मर्जी बनिया। फिर जिस बंदे का समाजिक जीवन गलत है धर्म का वो उत्ते कोई असर नहीं। जिमें पानी विच पए पत्थर ते पानी का असर नहीं होता। जिस बंदे का समाजिक जीवन ठीक है ਉਹਨੂੰ ਧਰਮੀ ਬਣਨ ਦੀ ਲੋੜ ਨਹੀਂ ਪਿਆਰੇ ਉਹ ਖੁਦ ਏ ਧਰਮੀ ਹੁੰਦਾ ਹੈ ਅਜਿਹੇ ਆਖੋ ਸਤਨਾਮ ਉਹਨੂੰ ਬਣਨ ਦੀ ਲੋੜ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੇ ਸਭ ਤੋਂ ਨੇਕ ਕੰਮ, ਸਭ ਤੋਂ ਵੱਡਾ ਕੰਮ ਕੀਤਾ ਹੈ ਨਾ, ਉਹ ਸਮਾਜ ਸੁਧਾਰ ਦਾ ਕੀਤਾ। ਇਹ ਮੰਨਣਾ ਪਵੇਗਾ ਕਿ ਪਿਛਲੇ ਅਵਤਾਰਾਂ ਤੋਂ ਇਹ ਕੰਮ ਹੋ ਨਹੀਂ ਸਕੇ। ਉਹ ਬੰਦੇ ਤੇ ਬੰਦੇ ਵਿੱਚ ਜਿਹੜਾ ਗੈਪ ਸੀ, ਨਫ਼ਰਤ ਪਈ ਹੋਈ ਸੀ ਨਾ, ਉਹਨੂੰ ਦੂਰ ਨਹੀਂ ਕਰ ਸਕੇ। ਭਗਵਾਨ ਰਾਮ ਜੀ ਨੇ ਵੀ ਕੋਸ਼ਿਸ਼ ਕੀਤੀ, ਕ੍ਰਿਸ਼ਨ ਮਹਾਰਾਜ ਨੇ ਵੀ ਕੋਸ਼ਿਸ਼ ਕੀਤੀ ਕਿ ਜਾਤ ਪਾਤ ਦਾ ਭੇਦ ਮੁਕਾ ਦਈਏ, ਇਨਸਾਨ ਨੂੰ ਇਨਸਾਨ ਦੇ ਨੇੜੇ ਲਿਆਈਏ। ਪਰ ਮੰਨਣਾ ਪਊਗਾ ਕਿ ਬੁਰੀ ਤਰ੍ਹਾਂ ਫੇਲ ਹੋਏ ਵਿਚਾਰੇ। ਆਮ ਕਹਾਣੀ ਤੁਸੀਂ ਸੁਣਦੇ ਹੋ ਕਿ ਰਾਮ ਜੀ ਨੇ ਭੀਲਣੀ ਦੇ ਬੇਰ ਖਾਧੇ, ਇੱਕ ਸੱਚਾਈ ਹੈ ਤੇ ਇਸ ਸੱਚਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ। ਪਰ ਖਾਧੇ ਕਿਉਂ? ਉਹਦੇ ਬੇਰ ਕਿਹੜਾ ਪਿਉਂਦੀ ਤੇ ਅਜਖੇ ਆਖੋ ਸਤਨਾਮ, ਉਹਦੇ ਬੇਰ ਕਿਤੇ ਸ਼ੂਗਰ ਕੋਟਡ ਕਰੇ ਬੇ ਤੇ। ਉਹ ਖਾਧੇ ਕਿਉਂ? ਉਸ ਸਮੇਂ ਦੇ ਜਾਤ ਪਾਤ ਦੇ ਉੱਚੇ ਬ੍ਰਾਹਮਣ ਸੰਤ ਮਹਾਂਪੁਰਸ਼ ਉਹਨੂੰ ਨੀਚ ਸਮਝ ਕੇ ਸੰਗਤ ਵਿੱਚ ਨਹੀਂ ਸੀ ਆਉਣ ਦਿੰਦੇ, ਉਹਨੂੰ ਸਰੋਵਰ ਵਿੱਚ ਇਸ਼ਨਾਨ ਨਹੀਂ ਸੀ ਕਰਨ ਦਿੰਦੇ ਕਿ ਨੀਚ ਹੈ ਭੀਲਣੀ, ਲੰਗਰ ਦਾ ਪ੍ਰਸ਼ਾਦਾ ਨਹੀਂ ਸੀ ਛਕਣ ਦਿੰਦੇ। ਇੱਥੇ ਤੱਕ ਕਿ ਪੰਪਾਸਰ ਤੀਰਥ ਦੇ ਰਿਸ਼ੀ ਆਪਣੇ ਝਾੜੂ ਤੇ ਛਿੜਕਾ ਵੀ ਨਹੀਂ ਸੀ ਕਰਨ ਦਿੰਦੇ ਕਿ ਤੂੰ ਨੀਚ ਹੈ ਸ਼ੂਦਰ, ਝਾੜੂ ਵੀ ਨਹੀਂ ਦੇ ਸਕਦੇ। ਭਗਵਾਨ ਰਾਮ ਚੰਦਰ ਜੀ ਨੇ ਸੋਚਿਆ ਜੇ ਇਹਨਾਂ ਅੱਜ ਦੇ ਧਾਰਮਿਕ ਆਗੂਆਂ ਦਾ ਵਹਿਮ ਮੈਂ ਕੱਢ ਦਵਾਂ ਤਾਂ ਬਾਕੀ ਲੋਕਾਂ ਦਾ ਵੀ ਨਿਕਲ ਜੂਗਾ। ਉਹ ਜਿਹੜਾ ਰਿਸ਼ੀਆਂ ਮੁਨੀਆਂ ਦਾ ਤੀਰਥ ਸੀ ਉਹਦਾ ਪਾਣੀ ਗੰਦਾ ਹੋ ਗਿਆ। ਸਾਰਿਆਂ ਨੇ ਬੇਨਤੀ ਕੀਤੀ ਕਿ ਆਓ ਰਾਮ ਜੀ ਚਰਨ ਪਾਓ। ਰਾਮ ਜੀ ਨੇ ਆਖਿਆ ਪਾਣੀ ਸਾਫ ਕਰਨ ਵਾਲੇ ਚਰਨ ਤਾਂ ਤੁਹਾਡੇ ਕੋਲੇ ਹੈ, ਪਰ ਉਹ ਚਰਨ ਤੁਹਾਨੂੰ ਮਨਜ਼ੂਰ ਨਹੀਂ ਹੈ। ਚਲੋ ਸਮਾਂ ਦੇ ਦਿੱਤਾ, ਸਟੋਰੀ ਨਾਲ ਨਹੀਂ ਜੁੜਨਾ ਆਪਾਂ ਨੇ। ਜਦ ਰਾਮ ਜੀ ਨੇ ਸਮਾਂ ਦਿੱਤਾ ਨਾ ਆਉਣ ਦਾ, ਜਿੰਨੇ ਵੀ ਪੰਪਾਸਰ ਤੀਰਥ ਤੇ ਸਾਧੂ ਰਹਿੰਦੇ ਸੀ ਰਿਸ਼ੀ, ਸਾਰਿਆਂ ਨੇ ਆਪੋ ਆਪਣੇ ਆਸ਼ਰਮ ਸਜਾਏ, ਕਲੀਆਂ ਵਿਛਾ ਦਿੱਤੀਆਂ, ਚੌਕੇ ਦੇ ਦਿੱਤੇ, ਪਲੰਘ ਢਾਹ ਦਿੱਤੇ, ਚਾਦਰਾਂ ਵਿਛਾ ਦਿੱਤੀਆਂ। ਰਾਮ ਜੀ ਨੇ ਆਉਣਾ। ਰਾਮ ਜੀ ਆਏ, ਪਹਿਲੇ ਆਸ਼ਰਮ ਵਿੱਚ ਗਏ, ਬੜਾ ਭਾਰੀ ਮਹੰਤ ਬੈਠਾ ਪਲੰਘ ਤੇ। ਰਾਮ ਜੀ ਕਹਿੰਦੇ ਇਹ ਕਿਸਕਾ ਆਸ਼ਰਮ ਹੈ? ਬੜਾ ਚੌੜਾ ਹੋ ਕੇ ਬੋਲਿਆ, ਇਹ ਸੰਨਿਆਸੀਓ ਕਾ ਆਸ਼ਰਮ ਹੈ। ਭਗਵਾਨ ਜੀ ਕਹਿੰਦੇ ਠੀਕ ਹੈ, ਜੇ ਸੰਨਿਆਸੀਆਂ ਦਾ ਫਿਰ ਸੰਨਿਆਸੀ ਬੈਠੋ, ਅਜਖੇ ਆਖੋ ਸਤਨਾਮ। ਉਹ ਤੋਂ ਗਾਹਾਂ ਗਏ, ਉਹ ਮਹੰਤ ਕਹਿੰਦਾ ਇਹ ਬੈਰਾਗੀਓ ਕਾ ਆਸ਼ਰਮ ਹੈ। ਭਗਵਾਨ ਜੀ ਕਹਿੰਦੇ ਫਿਰ ਬੈਰਾਗੀ ਬੈਠੋ। ਉਦਾਸੀਓ ਕਾ ਆਸ਼ਰਮ ਹੈ, ਇਹ ਜੋਗੀਓ ਕਾ ਆਸ਼ਰਮ ਹੈ। ਚੌਥਾ ਕਹਿੰਦਾ ਪੰਜਵਾਂ ਬ੍ਰਹਮਚਾਰੀਓ ਕਾ ਆਸ਼ਰਮ ਹੈ। ਰਾਮ ਕਹਿੰਦਾ ਮੈਂ ਤਾਂ ਵਿਆਹ ਵੈ, ਮੈਂ ਇੱਥੇ ਕੀ ਕਰਨਾ ਹੈ, ਅਜਖੇ ਆਖੋ ਸਾਧਨਾ, ਤੁਸੀਂ ਬ੍ਰਹਮਚਾਰੀ ਬੈਠੋ। ਸਾਰਿਆਂ ਦੇ ਆਸ਼ਰਮ ਲੰਘੇ, ਕੋਈ ਉਦਾਸੀ, ਕੋਈ ਸੁਨਿਆਸੀ, ਕੋਈ ਬੈਰਾਗੀ, ਕੋਈ ਜੋਗੀ, ਕੋਈ ਬ੍ਰਹਮਚਾਰੀ, ਕਿਸੇ ਦੇ ਆਸ਼ਰਮ ਵਿੱਚ ਨਹੀਂ ਬੈਠੇ। ਲੰਘ ਗਏ ਗਾਂ, ਕੱਖਾਂ ਦੀ ਕੁੱਲੀ ਭੂੰਜੇ ਬੈਠੀ, ਅੱਖਾਂ ਵਿੱਚੋਂ ਜਲ ਚੱਲੇ, ਹੱਥ ਜੋੜੇ ਹੋਏ, ਕਾਹਤੋਂ ਜਲ ਚੱਲ ਰਿਹਾ ਸੀ? ਅੱਜ ਮੇਰੇ ਰਾਮ ਨੇ ਮੇਰੇ ਪਿੰਡ ਆਉਣਾ, ਪਰ ਮੈਨੂੰ ਕਿਹਨੇ ਮਿਲਣ ਦੇਣਾ? ਮੈਂ ਤਾਂ ਨੀਚ ਹੈ, ਮੈਨੂੰ ਨੇੜੇ ਵੀ ਨਹੀਂ ਜਾਣ ਦੇਣਾ ਕਿਸੇ ਨੇ। ਉਹਦੀ ਕੁੱਲੀ ਦੇ ਮੂਹਰੇ ਆ ਕੇ ਰਾਮ ਖੜ ਗਏ ਤੇ ਆਵਾਜ਼ ਦਿੱਤੀ, ਇਹ ਕਿਸਕਾ ਆਸ਼ਰਮ ਹੈ? ਉਸ ਬੁੱਢੀ ਨੇ ਅੱਖਾਂ ਨਹੀਂ ਖੋਲੀਆਂ, ਹੱਥ ਜੁੜੇ ਰਹੇ, ਫਿਰ ਆਵਾਜ਼ ਦਿੱਤੀ, ਮਾਤਾ ਬੋਲੀਏ ਕਿਸਕਾ ਆਸ਼ਰਮ ਹੈ? ਉਹ ਮਾਤਾ ਕਹਿੰਦੀ ਹੈ ਮੇਰੇ ਰਾਮ ਕਾ ਆਸ਼ਰਮ ਹੈ, ਅਜਖੇ ਆਖੋ ਸਤਨਾਮ, ਮੇਰੇ ਰਾਮ ਕਾ ਆਸ਼ਰਮ। ਜਦ ਕਿਹਾ ਨਾ ਮੇਰੇ ਰਾਮ ਕਾ ਆਸ਼ਰਮ, ਰਾਮ ਕਹਿੰਦੇ ਬੁੜੀ ਇਹ ਆਸ਼ਰਮ ਰਾਮ ਦਾ, ਫਿਰ ਤੂੰ ਕਿਉਂ ਬੈਠੀ ਹੈ, ਨਿਕਲ ਬਾਹਰ, ਇੱਥੇ ਮੈਂ ਬੈਠੂੰਗਾ, ਅਜਖੇ ਆਖੋ ਸਤਨਾਮ। ਰਾਮ ਦੇ ਆਸ਼ਰਮ ਵਿੱਚ ਤੂੰ ਕਾਹਤੇ ਬੈਠੀ ਹੈ? ਪਰ ਅੱਜ ਦਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਂਦਾ ਘਰ, ਤੇ ਘਰ ਵੀ ਲਿਜਾਉਣ ਦਾ ਤਰੀਕਾ ਥੋੜਾ ਨਵਾਂ ਹੀ ਹੈ। ਜੇ ਤਾਂ ਮੇਰੇ ਵਰਗੇ ਚੋਲੇ ਵਾਲੇ ਨੂੰ ਘਰ ਲਿਜਾਣਾ ਹੋਵੇ ਫਿਰ ਤਾਂ ਗਲੀ ਚੈਨ ਝਾੜੂ ਦਿੱਤਾ ਹੋਊਗਾ, ਕਲੀ ਵਿਛੀ ਹੋਊਗੀ, ਫੁੱਲ ਛਿੜਕੇ ਵੇ ਹੋਣਗੇ, ਪਤਾ ਨਹੀਂ ਇੱਕ ਦੋ ਸੀਸੀਆਂ ਸੈਂਟ ਦੀਆਂ ਵੀ ਚੱਕੀ ਫਿਰ ਨਾਲੇ ਦਾਲੇ। ਪਰ ਜਿੱਦਣ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਘਰ ਲਿਜਾਂਦੇ ਕਦੇ ਗਲੀ ਵਿੱਚ ਛਿੜਕਾ ਕਰਿਆ, ਕਦੇ ਝਾੜੂ ਦਿੱਤਾ ਗਲੀ ਵਿੱਚ? ਬੰਦੇ ਨੂੰ ਘਰ ਲਿਜਾਣ ਖਾਤਰ ਝੰਡੀਆਂ ਲੱਗਦੀਆਂ ਨੇ, ਛਿੜਕਾ ਹੁੰਦੇ ਨੇ, ਝਾੜੂ ਵੱਜਦੇ ਨੇ, ਦਸੇ ਗੁਰੂਆਂ ਨੂੰ ਘਰ ਲਿਜਾਣ ਖਾਤਰ ਕੋਈ ਗਲੀ ਵਿੱਚ ਝਾੜੂ ਵੀ ਨਹੀਂ ਮਾਰਦਾ। ਦੇਖੋ ਫਰਕ ਕਿੰਨਾ ਪਿਆ ਸਾਡੇ ਤੇ। ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੱਦਾ ਦੇਣ ਦੇ ਪੈਣਗੇ। ਸੰਤੋਖ ਸਿੰਘ ਦੇ ਘਰ ਤੋਂ ਸੱਦਾ ਆਇਆ, ਖੰਡ ਪਾਠ ਦਾ ਭੋਗ ਪੈਣਾ ਆਇਓ। ਜਮੇਰ ਸਿੰਘ ਦੇ ਘਰ ਤੋਂ ਸੱਦਾ ਆਇਆ ਆਇਓ। ਸੁਰਜਣ ਸਿੰਘ ਦੇ ਘਰ ਤੋਂ, ਉਹ ਤੇਰੇ ਦਸ ਬਾਪ ਤੇਰੇ ਘਰ ਆਏ ਬੈਠੇ ਆ, ਘਰ ਅਜੇ ਤੇਰੇ ਹੀ ਰਹਿ ਗਿਆ, ਕੋਈ ਸਦਨਾਮ ਫਿਰ ਬਾਪੂ ਨੂੰ ਕਾਹਨੂੰ ਬੁਲਾਇਆ ਤੇ ਇੱਥੇ? ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਘਰ ਗਏ ਤੋਂ ਵੀ ਘਰ ਮੇਰਾ, ਤਾਂ ਹੀ ਤਾਂ ਸਾਡਾ ਸਤਿਗੁਰ ਬੈਠਦਾ ਨੀ ਸਾਡੇ ਘਰ। ਉਹ ਰਾਮ ਜੀ ਬੈਠੇ ਹੀ ਗਏ ਤੇ ਕਹਿੰਦੇ ਉਦਾਸੀਓਂ ਕਾ ਆਸ਼ਰਮ ਹੈ, ਸੰਨਿਆਸੀਓਂ ਕਾ ਹੈ, ਕਹਿੰਦੇ ਬੈਠੋ। ਜਦੋਂ ਆਵਾਜ਼ ਨਿਕਲ ਗਈ ਇਹ ਮੇਰੇ ਰਾਮ ਕਾ ਆਸ਼ਰਮ ਹੈ, ਕਦੇ ਸਾਡੇ ਮੁਖ ਤੋਂ ਵੀ ਆਵਾਜ਼ ਨਿਕਲੇ ਪ੍ਰਭ ਸਭ ਕੀਛ ਤੇਰਾ ਮੈਂ ਕੀਛ ਨਹੀਂ, ਸਭ ਕੀਛ ਤੇਰਾ ਮੈਂ ਕੀਛ ਨਹੀਂ। ਮੈਂ ਨਹੀਂ ਪ੍ਰਭ ਸਭ ਕਿਛ ਤੇਰਾ, ਸਭ ਕਿਛ ਤੇਰਾ, ਸਭ ਕਿਛ ਤੇਰਾ, ਪ੍ਰਭ ਸਭ ਕੀਛ ਤੇਰਾ ਮੈਂ ਕੀਛ ਨਹੀਂ, ਸਭ ਕੀਛ ਤੇਰਾ ਮੈਂ ਕੀਛ ਨਹੀਂ। ਰਾਮ ਜੀ ਗੁਰਮੁਖ ਪਿਆਰੇ ਹੋ ਲਛਮਣ ਜੀ ਨਾਲ, ਬੜੇ ਬੜੇ ਸੇਵਕ ਹਨੂੰਮਾਨ ਜੀ ਨਾਲ ਬੈਠ ਕੇ ਜਾ ਕੇ ਕਹਿੰਦੇ ਮਾਂ ਲਿਆ ਕੁਛ ਛਕਣ ਨੂੰ ਦੇ। ਕੀ ਸੀ ਜੰਗਲ ਵਿੱਚ ਬੇਰ ਦੇ ਦਿੱਤੇ, ਕਿਉਂ ਛਕੇ ਬੇਰ? ਟੋਕਰੀ ਬੇਰਾਂ ਦੀ ਚੁੱਕੀ ਰਾਮ ਜੀ ਨੇ, ਪਹਿਲਾਂ ਆਪ ਛਕੇ ਫਿਰ ਆਪ ਟੋਕਰੀ ਲੈ ਕੇ ਉਹ ਪ੍ਰਸ਼ਾਦ ਵਰਤਾਉਣ ਲੱਗ ਗਏ ਤੇ ਸਭ ਤੋਂ ਪਹਿਲੀ ਮੁੱਠੀ ਭਰ ਕੇ ਰਾਮ ਜੀ ਨੇ ਸਕੇ ਭਰਾ ਲਕਸ਼ਮਣ ਨੂੰ ਦਿੱਤੀ, ਲੈ ਪ੍ਰਸ਼ਾਦ ਛਕ। ਸਕਾ ਭਰਾ ਲਕਸ਼ਮਣ ਪੂੰਜਲੇ ਵਿੱਚ ਬੇਰਾਂ ਦਾ ਪ੍ਰਸ਼ਾਦ ਲੈ ਲਿਆ, ਸਾਹਮਣੇ ਸਾਰੀ ਸੰਗਤ ਦੇ ਵਗਾ ਕੇ ਮਾਰਿਆ, ਕਹਿੰਦਾ ਭੀਲਣੀ ਦਾ ਤੂੰ ਖਾ ਸਕਦਾ, ਮੈਂ ਨੀ ਖਾਂਦਾ। ਸਕੇ ਭਰਾ ਨੇ ਰਾਮ ਦਾ ਕਹਿਣਾ ਨਹੀਂ ਮੰਨਿਆ, ਵਗਾ ਕੇ ਮਾਰੇ ਬੇਰ, ਇਹ ਨੀਚ ਦੇ ਹੱਥਾਂ ਦਾ ਮੈਂ ਖਾਵਾਂ? ਹੁਣ ਪੜ੍ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀਲਣੀ ਦੀ ਕਥਾ ਕਿੱਥੇ ਲਿਖੀ ਹੈ, ਸਾਫ਼ 12 ਤੇ ਵਧੀਕ। ਲਛਮਣ ਮੂਹੋ ਸਰਾਪ, ਸਾਨੂੰ ਤਾਂ ਰਮਾਇਣ ਪੜ੍ਹਨੀ ਪੈਂਦੀ ਸੀ, ਮਹਾਂਪੁਰਸ਼ ਕੁੱਟਦੇ ਵੀ ਬਹੁਤ ਹੁੰਦੇ ਤੇ, ਪਹਿਲਾਂ ਪੜ੍ਹਾਉਣ ਵਾਲੇ ਸਾਰੇ ਕੁੱਟਦੇ ਹੁੰਦੇ ਤੇ। ਬੜੇ ਔਖੇ ਗ੍ਰੰਥ ਪੜ੍ਹਨੇ, ਤੁਹਾਨੂੰ ਤਾਂ ਸਿਖਾਲਾ ਹੀ ਹੈ ਕੰਮ, ਤੁਹਾਡੇ ਤਾਂ ਰਮਾਇਣ ਵੀ ਮਹਾਂਭਾਰਤ ਵੀ ਸਿਰਾਣੀ ਆ ਜਾਂਦੀ ਹੈ, ਅੱਜ ਕੇ ਕੁਛ ਸਤਨਾਮ, ਤੁਸੀਂ ਤਾਂ ਵੱਢਣੇ ਦੱਬਣੇ, ਤੁਸੀਂ ਕਿਹੜਾ ਪੱਤਰ ਹੱਥ ਲੈਣਾ ਗ੍ਰੰਥ ਦਾ, ਵੱਢਣ ਦੱਬੋ, ਮਹਾਂਭਾਰਤ ਵੇਖ ਲਓ, ਮਹਾਂਭਾਰਤ ਰਮਾਇਣ ਵੇਖ ਲਓ, ਔਰ ਰਮਾਇਣ ਵੇਖੀ ਹੋਣੀ ਹੈ ਤੁਸੀਂ ਗੁਰਸਿੱਖ ਪਿਆਰੇ। ਜਦ ਲਛਮਣ ਮੂਰਛਿਤ ਹੋਇਆ, ਬੇਹੋਸ਼ ਹੋਇਆ, ਲਛਮਣ ਮੂਹੋ ਸਰਾਪ, ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਕਹਿੰਦੇ ਨੇ ਉਹ ਕਾਹਤੋਂ ਹੋਇਆ ਸੀ ਮੂਰਛਿਤ, ਇਹ ਭੀਲਣੀ ਦੀ ਕੁਟੀਆ ਵਿੱਚ ਰਾਮ ਨੇ ਸਰਾਪ ਦਿੱਤਾ ਸੀ। ਜਾਓ ਇਹ ਜਾਤ ਅਭਿਮਾਨੀਆਂ, ਤੂੰ ਜਾਤ ਦਾ ਅਭਿਮਾਨ ਕਰਕੇ ਇਸ ਰੱਬ ਦੀ ਭਗਤਣੀ ਭੀਲਣੀ ਦਾ ਪ੍ਰਸ਼ਾਦ ਡੋਲਿਆ, ਇਹ ਬੇਰ ਤੈਨੂੰ ਇੱਕ ਦਿਨ ਖਾਣੇ ਪੈਣਗੇ। ਆ ਹੁਣ ਤਾਂ ਕਥਾ ਬਣਾ ਲਈ, ਕਹਿੰਦੇ ਹਨੂਮਾਨ ਨੂੰ ਭੇਜਿਆ, ਹਨੂਮਾਨ ਕਹਿੰਦੇ ਪਹਾੜ ਚੱਕ ਲਿਆ, ਵੀ ਪਹਾੜ ਹੇਠ ਲਛਮਣ ਦੱਬਣਾ ਤਾਂ ਦੇਖੋ ਕਹਾਣੀਆਂ ਕੀ ਬਣਾਈਆਂ ਨੇ ਕਿ ਪਹਾੜ ਚੱਕ, ਪਹਾੜ ਤੋਂ ਉੱਥੇ ਕੀ ਕਰਾਉਣਾ ਸੀ, ਉਹ ਤਾਂ ਅੱਗੇ ਮਰਿਆ ਪਿਆ, ਪਹਾੜ ਉੱਪਰ ਗੇਰਨਾ ਸੀ ਉਹਦੇ, ਜਿਹੜੀ ਇਸ ਲਈ ਤਾਂ ਉੱਥੇ ਵੇਖਣੀ ਨੀ। ਹਨੂਮਾਨ ਨੇ ਬੇਨਤੀ ਕੀਤੀ, ਰਾਮ ਜੀ ਇਹਨੂੰ ਜਿਉਂਦਾ ਕਰੋ, ਜੇ ਮੈਨੂੰ ਜੰਗ ਨੀ ਲੜਿਆ ਜਾਣਾ। ਰਾਮ ਕਹਿੰਦਾ ਮੈਂ ਨੀ ਕਰ ਸਕਦਾ, ਇਹ ਮਰੂਗਾ ਹੁਣ। ਜਾਮਬੰਤ ਨੇ ਬੇਨਤੀ ਕੀਤੀ, ਅੰਗਦ ਜੀ ਨੇ ਬੇਨਤੀ ਕੀਤੀ, ਹਨੂਮਾਨ ਨੇ ਬੇਨਤੀ ਕੀਤੀ, ਤੇ ਰਾਮ ਜੀ ਕਹਿੰਦੇ ਜਾਓ ਹਨੂਮਾਨਾ, ਜੇ ਬਚਾਉਣਾ ਤੂੰ ਨਾਲ ਸੀ ਉਸ ਭੀਲਣੀ ਦੀ ਕੁਟੀਆ ਕੋਲ ਜਾ, ਜਿੱਥੇ ਇਹਨੇ ਬੇਰਾਂ ਦਾ ਪ੍ਰਸ਼ਾਦ ਨੀਚ ਸਮਝ ਕੇ ਗੇਰਿਆ ਸੀ, ਉਸ ਬੇਰਾਂ ਤੋਂ ਜੰਮੀਆਂ ਹੋਣਗੀਆਂ ਝਾੜੀਆਂ, ਉਹ ਝਾੜੀਆਂ ਨੂੰ ਲਿਆ ਪੱਟ ਕੇ, ਉਹਨਾਂ ਝਾੜੀਆਂ ਦੀਆਂ ਜੜਾਂ ਘੋਟ ਕੇ ਦੇ ਮੂੰਹ ਵਿੱਚ ਪਾਓ ਤਾਂ ਲਛਮਣ ਬਚੂਗਾ, ਜਿਹਨੂੰ ਹੁਣ ਸੰਜੀਵਨੀ ਬੂਟੀ ਕਹਿੰਦੇ। ਸਲ ਬਿਸਲ ਆਣ ਤੋਖੀ ਲੇ ਹਰੀ, ਸਲ ਕਹੀਏ ਦੁੱਖ, ਬਿਸਲ ਕਹੀਏ ਬਿਸ ਲੈ, ਬਿਸ ਨੂੰ ਨਾਸ ਕਰਨ ਵਾਲੀ ਉਹ ਬੂਟੀ ਕੀ ਸੀ, ਉਹ ਬੇਰੀਆਂ ਦੀਆਂ ਜੜਾਂ ਸੀ ਭੀਲਣੀ ਦੇ, ਜਿੱਥੇ ਬੇਰ ਗੇਰੇ ਸੀ ਉਹਨੂੰ ਪਹਾੜ ਕਾਹਤੇ ਬਣਾ ਲਿਆ। ਉਹ ਹਨੂਮਾਨ ਸੀ ਤਕੜਾ, ਉਹਨੇ ਕਿਹਾ ਕਿਤੇ ਹੋਰ ਬੇਰੀਆਂ ਨਾ ਚਲੀਆਂ ਜਾਣ, ਜੜਾਂ ਤੇ ਹੀ ਪੱਟ ਕੇ ਖਾਸੀਆਂ ਹੀ ਲੱਦ ਲਿਆ, ਅੱਜ ਖੇ ਕੋ ਸਤਨਾਮ, ਉਹਨੂੰ ਅਸੀਂ ਪਹਾੜ ਬਣਾ ਲਿਆ ਸੀ, ਉਹ ਬੇਰੀਆਂ ਗੁਰਸਿੱਖ ਪਿਆਰੇ। ਰਾਮ ਜੀ ਨੇ ਕੋਸ਼ਿਸ਼ ਕੀਤੀ ਜਾਤ ਪਾਤ ਖਤਮ ਕਰਾਂ, ਪਰ ਸਕਾ ਭਾਈ ਲਛਮਣ ਵੀ ਨਹੀਂ ਮੰਨਿਆ, ਹੋਰ ਤਾਂ ਮੰਨਣਾ ਹੀ ਕਿਹਨੇ ਸੀ। ਦੁਆਪਰ ਵਿੱਚ ਕ੍ਰਿਸ਼ਨ ਜੀ ਨੇ ਕੋਸ਼ਿਸ਼ ਕੀਤੀ ਕਿ ਜਾਤ ਪਾਤ ਖਤਮ ਕਰ ਦਈਏ, ਦਿੱਲੀ ਜਾਇਓ ਕਦੇ ਰਿੰਗ ਰੋਡ ਤੇ, ITO ਆਫਿਸ ਲੰਘ ਕੇ ਲਾਜਪਤ ਨਗਰ ਤੋਂ ਉਰਲੇ ਪਾਸੇ ਨਿਜ਼ਾਮੂਦੀਨ ਸਟੇਸ਼ਨ ਦੇ ਕੋਲ ਇੱਕ ਸ਼ਹਿਰ ਦੇ ਵਿੱਚ ਤੁਹਾਨੂੰ ਚਿੱਟੇ ਰੰਗ ਦੇ ਪੱਥਰਾਂ ਦਾ ਢੱਠਿਆ ਮਹਿਲ ਦਿਖੂਗਾ। ਇਹ ਹੈ ਕੈਰਵਾਂ ਪਾਂਡਵਾਂ ਦੀ ਰਾਜਧਾਨੀ, ਜਿਹਦਾ ਨਾਮ ਸੀ ਖਸਤਨਾਪੁਰ। ਅਸਲ ਰਾਜਧਾਨੀ ਹੁਣ ਵੀ ਢੱਠੀ ਪਈ ਹੈ ਉੱਥੇ, ਉਹਦਾ ਨਾਮ ਹੈ ਹਸਤਨਾਪੁਰ, ਜਦੋਂ ਪਾਂਡਵ ਰਾਜ ਕਰਦੇ ਸੀ। ਇੱਥੇ ਹੀ ਗੁਰਸਿੱਖ ਪਿਆਰਿਓ ਜੱਗ ਬਚਿਆ ਸੀ, ਜੱਗ ਪ੍ਰਾਸ਼ਿਤ ਕਰਨ ਵਾਸਤੇ, ਤੇ ਜੱਗ ਤਾਂ ਵਾਲਮੀਕ ਨੂੰ ਨੀਚ ਸਮਝ ਕੇ ਪਾਂਡਵਾਂ ਨੇ ਨਿਉਂਦਾ ਨਹੀਂ ਦਿੱਤਾ, ਵੀ ਇਹ ਤਾਂ ਨੀਚ ਹੈ, ਇਹਨੂੰ ਜੱਗ ਚ ਨਹੀਂ ਵੜਨ ਦੇਣਾ। ਤੇ ਤੁਹਾਨੂੰ ਪਤਾ ਹੈ ਜੱਗ ਹੋ ਹੀ ਗਿਆ, ਜੱਗ ਸਫਲ ਨਾ ਹੋਵੇ, ਅੱਗੇ ਜੱਗ ਸਫਲ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਸੀ, ਜਾਂ ਤਾਂ ਕਣੀਆਂ ਪੈਣ, ਜਾਂ ਫਿਰ ਸੰਖ ਰੱਖਿਆ ਜਾਂਦਾ ਸੀ ਉਹ ਆਪਣੇ ਆਪ ਵੱਜੇ, ਤਾਂ ਜੱਗ ਸਫਲਾ ਮੰਨਿਆ ਜਾਂਦਾ। ਹੁਣ ਆਪਣਾ ਵੀ ਸਫਲ ਹੁੰਦਾ ਹੈ, ਭੋਗ ਤੇ ਬਾਅਦ ਦੋ ਤਿੰਨ ਬੋਰੀਆਂ ਵਰਤਾ ਦਿੰਦੇ ਅੱਜ ਖੇ ਕੋ ਸਤਨਾਮ, ਜੱਗ ਸਫਲ ਹੋ ਜਾਂਦੇ। ਹੁਣ ਸਿੱਖਾਂ ਦੇ ਜੱਗ ਠੇਕਾ ਸਫਲ ਕਰਦੇ, ਠੇਕਾ ਪਹਿਲੇ ਹੀ ਤੂੜੀ ਵਾਲੇ ਲਿਆ ਕੇ ਰੱਖੀਆਂ ਹੋਣੀਆਂ, ਵੀ ਭੋਗ ਪੈਣਾ ਤੇ ਪਿੱਛੋਂ ਫਿਰ ਅੰਮ੍ਰਿਤ ਵੀ ਵਰਤਾਉਣਾ। ਆਈ ਸੰਗਤ, ਇਹ ਜੱਗ ਸਫਲ ਕੀ ਵਿਪਰਨ ਕੀ ਰੀਤ ਵਿੱਚ ਪਏ ਹੋ, ਉਹ ਸਿਆਣੇ ਬੈਠੇ ਹੋ ਮੇਰੇ ਤੋਂ ਵੀ ਬੁੜੇ। ਇੱਕ ਅਖੰਡ ਪਾਠ ਹੁੰਦਾ ਸੀ ਸਾਰੇ ਪਿੰਡ ਚ, ਸਾਲ ਚ ਇੱਕ ਸ਼ਾਂਤੀ ਵਰਤ ਜਾਂਦੀ ਸੀ ਸਾਰੇ ਪਿੰਡ ਵਿੱਚ। ਤੇ ਹੁਣ ਮੇਰਾ ਖਿਆਲ ਪਿੰਡ ਵਿੱਚ ਕੋਈ ਉਹ ਪਿੰਡ ਐਸਾ ਬਚਿਆ ਹੋਵੇ ਜਿੱਥੇ ਕੋਤਰੀ ਨਾ ਹੁੰਦੀ ਹੋਵੇ, ਕਿਤੇ ਕਿਤੇ ਕਹਿੰਦੇ 250 ਕਰਨਾ ਹੈ। ਇਹ ਹੁਣ ਤੁਸੀਂ ਸਿਆਣੇ ਬੈਠੇ ਹੋ, ਬਹੁਤੇ ਟੀਕੇ ਤਾਂ ਹੀ ਲਾਉਣੇ ਪੈਣੇ ਜਦੋਂ ਬਿਮਾਰ ਖਤਰਨਾਕ ਹੋ ਜਾਂਦਾ ਹੈ, ਅੱਜ ਖੇ ਕੋ ਸਤਨਾਮ, ਨਹੀਂ ਤਾਂ ਸਾਦਾ ਜਿਹਾ ਬਿਮਾਰ ਤਾਂ ਬੱਟੀਆਂ ਨਾਲ ਹੀ ਠੀਕ ਹੋ ਜਾਂਦਾ। ਹੁਣ ਬਿਮਾਰੀਆਂ ਸਾਡੇ ਵੀ ਜ਼ਿਆਦੇ, ਟੀਕੇ ਵੀ ਧਰਮ ਕਰਮ ਦੇ ਜ਼ਿਆਦੇ ਲੱਗਦੇ। ਗੁਰਸਿੱਖ ਪਿਆਰੇ ਕੋਈ ਮਰਜ਼ਾਦਾ ਨਹੀਂ, ਕੋਈ ਸਿਸਟਮ ਨਹੀਂ, ਕੋਈ ਡਰ ਭੈ ਨਹੀਂ, ਮੁੰਡੇ ਦਾ ਵਿਆਹ ਕਰਾ ਦਿਓ ਖੰਡ ਪਾਠ, ਕੁੜੀ ਦਾ ਵਿਆਹ ਕਰਾ ਦਿਓ ਖੰਡ ਪਾਠ, ਉਹ ਕਿੱਥੇ ਲਿਖਿਆ ਕੁੜੀ ਦੇ ਵਿਆਹ ਨੂੰ ਖੰਡ ਪਾਠ ਕਰਾਉਣਾ, ਬਿਲਕੁਲ ਨਾ ਕਰਾਇਆ ਕਰੋ। ਅਖੰਡ ਪਾਠ ਉਦੋਂ ਕਰਾਓ ਜਦੋਂ ਸਾਰਾ ਟੱਬਰ ਵਿਹਲਾ ਹੋਵੇ, ਘਰ ਵਿੱਚ ਕੋਈ ਕੰਮ ਨਾ ਹੋਵੇ, ਕੁੜੀ ਦੇ ਵਿਆਹ ਤੇ ਤੁਹਾਨੂੰ ਪਾਣੀ ਪੀਣ ਦਾ ਫਿਕਰ ਲੱਗਿਆ ਵਾ, ਚਾਹ ਪੀਣ ਦਾ, ਤੇ ਤੁਸੀਂ ਖੰਡ ਪਾਠ ਦਾ ਕੀ ਖੱਟੋਗੇ? ਆ ਪਾਠੀ ਵਿਚਾਰੇ ਰੌਲਾ ਪਾਈ ਜਾਂਦੇ, ਆਇਓ ਕੋਈ ਘਰ ਵਾਲਾ ਮੱਝ ਦਾ ਭੋਗ ਲਵਾਉਣਾ, ਅਰਦਾਸ ਵਿੱਚ ਖੜੇ ਹੋ, ਖੇ ਕੋ ਸਾਧਨ ਫੜ ਫੜ ਕੇ ਅਰਦਾਸ ਵਿੱਚ ਖੜੇ ਕਰਾਉਂਦੇ ਹੋ, ਖੰਡ ਪਾਠ ਹੈ ਸਾਡੀ। ਇੱਕ ਪਾਠੀਆਂ ਨੂੰ ਮੇਰੀ ਬੇਨਤੀ ਹੈ ਵੀ ਕਾਹਨੂੰ ਹੀ ਸੰਘ ਪੜਾਉਂਦੇ ਹੋ ਅਨਾਉਂਸਮੈਂਟ ਕਰ ਕਰਕੇ, ਪਹਿਲੇ ਦੇ ਅਨਾਉਂਸਮੈਂਟ ਆ ਜੋ ਪਿੰਡ ਵਾਲੇ, ਉਹ ਖੰਡ ਪਾਠ ਆਰੰਭ ਹੋਣ ਲੱਗੇ ਵੀ ਤੁਸੀਂ ਮੂੰਗੀ ਲੈਣੀ ਹੈ ਪਿੰਡ ਵਾਲਿਆਂ ਤੇ, ਤੁਸੀਂ ਮਰਜ਼ਾਦਾ ਨਾਲ ਖੰਡ ਪਾਠ ਕਰੋ, ਲਾਊਡ ਸਪੀਕਰ ਵਧਾ ਜਿਹਦਾ ਜੀ ਕਰੂ ਆ ਕੇ ਸੁਣੂ, ਆ ਜੋ ਪਿੰਡ ਵਾਲੇ ਹੁਣ ਮਦਦ ਕਰੋ। ਪਿਛਲੇ ਦਿਨ ਤਾਂ ਵਿਚਾਰੇ ਹਟਦੇ ਹੀ ਨਹੀਂ, ਪਿਛਲੇ ਦਿਨ ਤਾਂ ਗ੍ਰੰਥੀ ਮਿੰਨਤਾਂ ਕਰਨਗੇ, ਉਹ ਆ ਜੋ ਪਿੰਡ ਵਾਲੇ, ਉਹ ਅੱਜ ਤਾਂ ਭੋਗ ਪੈਣਾ, ਅੱਜ ਤਾਂ ਆਏ ਜਾਓ। ਕੀ ਗੱਲਾਂ ਸਾਡੀਆਂ ਛਿੜੀਆਂ ਗੁਰਸਿੱਖ ਪਿਆਰੇ, ਅੱਗੇ ਅਖੰਡ ਪਾਠ ਹੁੰਦਾ ਸੀ, ਤੁਹਾਡੇ ਬੇਗੋਵਾਲ ਵੀ ਹੁੰਦਾ ਹੋਣਾ, ਅਖੰਡ ਪਾਠ ਬੇਗੋਵਾਲ ਤੇ ਰਾਮਪੁਰ ਦੇ ਸੁਣਨ ਆਉਂਦੇ ਤੇ, ਦਰਾਹੇ ਦੇ ਸੁਣਨ ਆਉਂਦੇ ਤੇ, ਚਾਰ ਚਾਰ ਕੋ ਸੁਣ ਜਾਂਦੇ ਸੀ। ਤੇ ਹੁਣ ਜਿਹੜਾ ਅਖੰਡ ਪਾਠ ਕਰਾਉਂਦਾ ਉਹਦਾ ਵੀ ਘਰ ਵਾਲੇ ਦਾ ਤੁਹਾਨੂੰ ਪਤਾ ਹੀ ਹੈ, ਉਹੀ ਨੀ ਬੈਠਦਾ, ਹੋਰ ਤਾਂ ਬੈਠਣਾ ਹੀ ਕਿਸੇ ਨੇ ਕੀ ਹੈ। ਤੇ ਬਾਲਮੀਕ ਜੀ ਨੂੰ ਨੀ ਬੁਲਾਇਆ ਕਿਉਂਕਿ ਨੀਚ ਹੈ, ਅਸੀਂ ਉੱਚੇ ਹੈ। ਤੇ ਗੁਰਮੁਖ ਪਿਆਰਿਓ ਬੜੀ ਕੋਸ਼ਿਸ਼ ਕੀਤੀ, ਰਾਮ ਜੀ ਨੇ ਪਾਂਡਵਾਂ ਨੂੰ ਆਖਿਆ, ਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਕੋਈ ਹੈਗਾ ਜੀ? ਬਾਬੇ ਆਪਾਂ ਤਾਂ ਜੀਰੀ ਲਾਉਣ ਵਾਲੇ ਹੀ ਹੈ, ਅੱਜ ਖੇ ਰੱਖੋ ਸਾਧਨਾ, ਆਪਣੀ ਨਾ ਨੱਠ ਭੱਜ ਕਰਿਓ, ਆਪਾਂ ਤਾਂ ਸਗੋਂ ਖੇਤ ਵਿੱਚ ਮੀਂਹ ਆਵੇ ਚੰਗਾ ਹੁੰਦਾ ਹੁੰਦਾ, ਉੱਥੇ ਤੁਸੀਂ ਜੀਰੀ ਲਾਉਂਦੇ ਹੁੰਦੇ, ਇੱਥੇ ਵੀ ਤਨ ਰੂਪੀ ਖੇਤ ਵਿੱਚ ਵਾਹਿਗੁਰੂ ਦਾ ਨਾਮ ਬੀਜ ਰਹੇ ਹੋ, ਇੱਥੇ ਵੀ ਬਿਜਾਈ ਉਹ ਕਰਨਾ ਹੈ, ਇੱਥੇ ਉਹ ਬਿਜਾਈ ਕਰਨੀ ਹੈ ਜਿਹੜੇ ਦਾਣੇ ਸਿਰੇ ਤੱਕ ਨਾ ਜਾਣਗੇ। ਆ ਜਿਹੜੀ ਜੀਰੀ ਲਾਈ ਹੈ ਤਾਂ ਆਪਾਂ ਨੇ ਖਾਧੀ ਪੀਤੀ ਉਹ ਹੈ, ਅੱਜ ਖੇ ਰੱਖੋ ਸਾਧਨਾ, ਸਤਿਗੁਰ ਕਿਰਪਾ ਕਰਨ ਬਈ ਮੇਰ ਕਰਨ, ਤਨ ਰੂਪੀ ਖੇਤ ਵਿੱਚ ਵਾਹਿਗੁਰੂ ਦੇ ਨਾਮ ਰੂਪੀ ਬੀਜ ਕਿਤੇ ਬੀਜਿਆ ਜਾਵੇ, ਜਿਹਨੂੰ ਸਤਿਗੁਰਾਂ ਦੀ ਬਾਣੀ ਨੇ ਆਖਿਆ ਹੈ, ਇਸ ਮਨ ਨੂੰ ਬਣਾ ਕੇ ਖਾਈ ਦੇਹੀ ਵਿੱਚ ਨਾਮ ਬੀਜ ਲੈ, ਮਨ ਨੂੰ ਬਣਾ ਕੇ ਖਾਈ ਦੇਹੀ ਵਿੱਚ ਨਾਮ ਬੀਜ ਲੈ, ਮੇਰੇ ਪਿਆਰੇ ਦੇਖੀ ਦੇ